ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਦਰ ਤੇ ਖੜੇ ਹਾਂ ਦੀਵਾਨੇ, ਪਰੀ ਦੁਨੀਆ ਚ ਹੋਏ ਬੇਗਾਨੇ। ਤੇਰੇ ਦਰ ਤੇ ਖੜੇ ਹਾਂ ਦੀਵਾਨੇ, ਪਰੀ ਦੁਨੀਆ ਚ ਹੋਏ ਬੇਗਾਨੇ। ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ, ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ। ਫਿੱਕੇ ਲੱਗਦੇ ਨੇ ਜਗਦੇ ਮੈਂ ਖਾਣੇ, ਤੇਰੇ ਦਰ ਤੇ ਖੜੇ ਹਾਂ ਦੀਵਾਨੇ, ਪਰੀ ਦੁਨੀਆ ਚ ਹੋਏ ਬੇਗਾਨੇ। ਤੇਰੇ ਦਰ ਤੇ ਖੜੇ ਹਾਂ ਦੀਵਾਨੇ, ਪਰੀ ਦੁਨੀਆ ਚ ਹੋਏ ਬੇਗਾਨੇ। ਆਪਣਾ ਪਿਆਏ ਜ਼ਖਮ ਇਸ਼ਕੇ ਦਾ ਦਿਲ ਤੇ ਲਿਆਏ, ਇੱਕ ਤੈਨੂੰ ਹੀ ਆਪਣਾ ਪਿਆਏ ਜ਼ਖਮ ਇਸ਼ਕੇ ਦਾ ਦਿਲ ਤੇ ਲਿਆਏ। ਜਿਹੜੇ ਛੰਮਾ ਚ ਬਲ ਕੇ ਨੇ ਮਰਦੇ, ਅਸੀਂ ਹੋਏ ਹਾਇਓ ਪਰਵਾਨੇ। ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ, ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ। ਫਿੱਕੇ ਲੱਗਦੇ ਨੇ ਜਗਦੇ ਮੈਂ ਖਾਣੇ, ਤੇਰੇ ਦਰ ਤੇ ਖੜੇ ਹਾਂ ਦੀਵਾਨੇ, ਪਰੀ ਦੁਨੀਆ ਚ ਹੋਏ ਬੇਗਾਨੇ। ਤੂੰ ਹੀ ਤੂੰ ਦਿਸਦਾ ਮੈਨੂੰ ਹਰ ਪਾਸੇ, ਇਸ਼ਕ ਤੇਰੇ ਚ ਐਸੇ ਗਵਾਚੇ। ਤੂੰ ਹੀ ਤੂੰ ਦਿਸਦਾ ਮੈਨੂੰ ਹਰ ਪਾਸੇ, ਅੱਜ ਸਮਝਦੇ ਹਾਂ ਇਸ਼ਕੇ ਦਾ ਮਤਲਬ, ਰਾਜ਼ ਇਸ਼ਕੇ ਤੋਂ ਸੀ ਅਣਜਾਣੇ। ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ, ਸਾਨੂੰ ਤੇਰਾ ਮੈਂ ਖਾਣਾ ਹੀ ਪਾਉਂਦਾ। ਫਿੱਕੇ ਲੱਗਦੇ ਨੇ ਜਗਦੇ ਮੈਂ ਖਾਣੇ, ਤੇਰੇ ਦਰ ਤੇ खड़े हां दीवाने परी दुनिया च होए बेगाने। फिर वेख लई अग धोखे दी रज के है सेक लई सारी दुनिया ही फिर वेख लई अग धोखे दी रज के है सेक लई तेरी दहलीज तेरा चुके।
इस बाइबल अध्ययन प्रोग्राम विच बाइबल धर्म पुस्तक दे नवें नियम विचों याकूब दी पुत्री दे तीन अध्याय उस दियां पंज तों लैके 18 आयतां दे वचनां बारे गौर करन लई आप दा स्वागत है। मैं आप नूं दस देवां कि इस तों पहले प्रोग्राम विच असीं तीन अध्याय बारे गौर करना आरंभ कीता सी। इस अध्याय दा मुख विशा यह है कि परमेश्वर निश्चा दी परख जुबान दे द्वारा करदा है। इस विशे नूं जारी रखदिआं होइआं असीं तीन अध्याय उस दियां पंज तों छे आयतां दे वचनां नूं बाइबल बाणी विचों पढ़दे हां। इत्थे लिखिआ है, ਇਸੇ ਪ੍ਰਕਾਰ ਜੀਵ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ। ਵੇਖੋ ਕਿਹੜਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਵਲ ਉੱਠਦਾ ਹੈ। ਜੀਵ ਵੀ ਇੱਕ ਅੰਗ ਹੈ, ਸਾਰੀਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਵ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵ ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ। ਇਹਨਾਂ ਵਚਨਾਂ ਤੋਂ ਹੀ ਮੈਂ ਇਸ ਤਿੰਨ ਅਧਿਆਏ ਨੂੰ ਜਲਦਾ ਹੋਇਆ ਨਰਕ ਦੇ ਵਿਸ਼ੇ ਦੇ ਮੁੱਖ ਸਿਰਲੇਖ ਦੇ ਵਜੋਂ ਆਖਦਾ ਹਾਂ। ਇਹੋ ਹੀ ਹੈ ਕਿ ਜੋ ਜ਼ੁਬਾਨ ਹੋ ਸਕਦੀ ਹੈ ਅਤੇ ਕਈ ਤਰੀਕਿਆਂ ਦੇ ਨਾਲ ਇਹ ਇਸ ਤਰ੍ਹਾਂ ਹੈ ਵੀ। ਕੁਝ ਲੇਖ ਇਹੋ ਜਿਹੇ ਹਨ ਜਿਨ੍ਹਾਂ ਨੇ ਇੱਥੇ ਛੇ ਆਇਤ ਦੇ ਵਚਨਾਂ ਵਿੱਚ ਨਰਕ ਸ਼ਬਦ ਨੂੰ ਸਹੀ ਅਨੁਵਾਦ ਨਾ ਹੋਣ ਬਾਰੇ ਦਲੀਲਬਾਜ਼ੀ ਦਿੱਤੀ ਹੈ। ਯੂਨਾਨੀ ਭਾਸ਼ਾ ਦਾ ਸ਼ਬਦ ਜੋ ਇੱਥੇ ਇਸਤੇਮਾਲ ਕੀਤਾ ਗਿਆ ਹੈ ਉਹ ਤਾਂ ਗੇਹੇਨਾ ਹੈ। ਇਹ ਤਾਂ ਹਿਨੋਮ ਦੀ ਵਾਦੀ ਦਾ ਜ਼ਿਕਰ ਕਰਦਾ ਹੈ ਜਿੱਥੇ ਕਿ ਬਲਦੀ ਹੋਈ ਅੱਗ ਕਦੇ ਵੀ ਨਹੀਂ ਸੀ ਬੁਝਦੀ। ਇਹ ਜੋ ਸ਼ਬਦ ਹੈ ਇਹ ਤਾਂ ਨਵੇਂ ਨੇਮ ਵਿੱਚ ਸਿਰਫ 12 ਵਾਰ ਇਸਤੇਮਾਲ ਕੀਤਾ ਗਿਆ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸਦਾ ਇਸਤੇਮਾਲ 11 ਵਾਰ ਕੀਤਾ ਸੀ ਅਤੇ ਯਾਕੂਬ ਨੇ ਇਸਦਾ ਇਸਤੇਮਾਲ ਇੱਕੋ ਹੀ ਵਾਰ ਕੀਤਾ ਸੀ। ਇਹ ਇੱਕ ਠੀਕ ਅਨੁਵਾਦ ਹੈ ਅਤੇ ਜੋ ਜ਼ੁਬਾਨ ਹੈ ਇਹ ਨਰਕ ਦੀ ਅੱਗ ਤੋਂ ਵਲ ਉੱਠਦੀ ਹੈ। ਇਹ ਤਾਂ ਬਹੁਤ ਹੀ ਪ੍ਰਭਾਵਸ਼ਾਲੀ ਹੈ। ਜੋ ਯਾਕੂਬ ਹੈ ਉਹ ਜ਼ੁਬਾਨ ਦੀ ਤੁਲਨਾ ਇੱਕ ਅੱਗ ਦੇ ਨਾਲ ਕਰਦਾ ਹੈ। ਮੈਂ ਨਹੀਂ ਜਾਣਦਾ ਕਿ ਜੇਕਰ ਆਪ ਨੇ ਕਿਸੇ ਜੰਗਲ ਵਿੱਚ ਲੱਗੀ ਹੋਈ ਅੱਗ ਨੂੰ ਵੇਖਿਆ ਹੋਵੇ, ਪਰ ਕਈ ਵਾਰ ਮੈਂ ਆਪਣੇ ਸ਼ਹਿਰ ਦੇ ਲਾਗੇ ਜੰਗਲਾਂ ਦੇ ਵਿੱਚ ਲੱਗੀ ਅੱਗ ਨੂੰ ਵੇਖ ਚੁੱਕਾ ਹਾਂ। ਕਈ ਵਾਰ ਤਾਂ ਇਹ ਬਹੁਤ ਹੀ ਤਬਾਹ ਕਰਨ ਵਾਲੀ ਹੁੰਦੀ ਹੈ ਅਤੇ ਕਈ ਵਾਰ ਤਾਂ ਇਹ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਇਸ ਨੂੰ ਬੁਝਾਉਣ ਵਾਲਿਆਂ ਨੂੰ ਖੁਦ ਹੀ ਇਸ ਦੇ ਨਾਲ ਜਲਣਾ ਪੈਂਦਾ ਹੈ। ਪਰ ਇਹ ਜੋ ਅੱਗ ਹੈ ਇਹੋ ਹੀ ਬਹੁਤ ਸਾਰੇ ਇਹੀ ਮਨੁੱਖ ਦੇ ਅਤੇ ਪ੍ਰਕਿਰਤੀ ਦਾ ਸਭ ਤੋਂ ਮਹਾਨ ਦੋਸਤਾਂ ਦੇ ਵਿੱਚੋਂ ਇੱਕ ਰਹੀ ਹੈ। ਕੁਝ ਇਤਿਹਾਸਕਾਰ ਆਖਦੇ ਹਨ ਕਿ ਜੋ ਸੱਭਿਅਤਾ ਹੈ ਉਸ ਦਾ ਆਰੰਭ ਉਦੋਂ ਹੋਇਆ ਸੀ ਜਦੋਂ ਮਨੁੱਖ ਨੇ ਅੱਗ ਦੀ ਖੋਜ ਕੀਤੀ ਸੀ। ਜਦੋਂ ਇਹ ਕਾਬੂ ਦੇ ਵਿੱਚ ਹੋਵੇ ਤਦ ਇਹ ਸਾਡੀਆਂ ਦੇਹਾਂ ਨੂੰ ਗਰਮਾਇਸ਼ ਦਿੰਦੀ ਹੈ, ਇਹ ਸਾਡੇ ਲਈ ਭੋਜਨ ਪਕਾਉਂਦੀ ਹੈ ਅਤੇ ਜੋ ਮਸ਼ੀਨਰੀ ਹੈ ਉਸਨੂੰ ਘੁਮਾਉਣ ਦੇ ਲਈ ਜੋ ਊਰਜਾ ਦੀ ਜ਼ਰੂਰਤ ਹੈ ਉਸਨੂੰ ਪੈਦਾ ਕਰਦੀ ਹੈ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਵੇ ਤਦ ਇਹ ਖਤਰਨਾਕ ਹੁੰਦੀ ਹੈ। ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਇਹ ਬਹੁਤ ਹੀ ਵੱਡੀ ਦੁਰਘਟਨਾ ਹੁੰਦੀ ਹੈ। ਆਪ ਰਾਤ ਦੇ ਸਮੇਂ ਗੱਡੀਆਂ ਨੂੰ ਸਾਇਰਨ ਵਜਾਉਂਦੇ ਸੁਣ ਸਕਦੇ ਹੋ ਅਤੇ ਆਪ ਜਾਣ ਜਾਂਦੇ ਹੋ ਕਿ ਕੁਝ ਲੋਕ ਕਿਤੇ ਲੱਗੀ ਅੱਗ ਨੂੰ ਬੁਝਾਉਣ ਜਾ ਰਹੇ ਹਨ। ਸਾਡੇ ਇਸ ਵਰਤਮਾਨ ਸੱਭਿਅਤਾ ਵਿੱਚ ਵੀ ਅੱਗਾਂ ਨੂੰ ਕਾਬੂ ਵਿੱਚ ਰੱਖਣਾ ਸੰਭਵ ਨਹੀਂ ਹੋ ਸਕਿਆ ਹੈ। 1666 ਈਸਵੀ ਵਿੱਚ ਲੱਗੀ ਲੰਡਨ ਦੀ ਅੱਗ ਨੇ ਲੰਡਨ ਨੂੰ ਨਾਸ਼ ਕੀਤਾ ਸੀ। ਸ਼੍ਰੀਮਤੀ ਓਲੇਰੀ ਦੀ ਗਾਂ ਨੇ ਉਸਦੀ ਜੋ ਲਾਲਟਨ ਹੈ ਸੀ ਉਸ ਨੂੰ 1871 ਵਿੱਚ ਜਦੋਂ ਆਪਣੇ ਪੈਰ ਨਾਲ ਗਿਰਾ ਦਿੱਤਾ ਸੀ ਤਦ ਉਸ ਸਮੇਂ ਦੀ ਉਹ ਇਤਿਹਾਸਕ ਅੱਗ ਸਭ ਤੋਂ ਮਹਾਨ ਜੋ ਸੀ ਉਸਦਾ ਆਰੰਭ ਹੋਇਆ ਸੀ। ਅਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਅੱਗ ਦੇ ਦੁਆਰਾ ਬਹੁਤ ਵੱਡਾ ਵਿਨਾਸ਼ ਕੀਤਾ ਜਾਂਦਾ ਹੈ। ਜੋ ਜ਼ੁਬਾਨ ਹੈ ਇਹ ਤਾਂ ਇੱਕ ਅੱਗ ਦੀ ਤਰ੍ਹਾਂ ਹੈ, ਜਦੋਂ ਇਹ ਕਾਬੂ ਵਿੱਚ ਰਹੇ ਤਦ ਇਹ ਇੱਕ ਬਰਕਤ ਦਾ ਕਾਰਨ ਬਣਦੀ ਹੈ, ਅਤੇ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਵੇ ਤਦ ਇਹ ਵਿਨਾਸ਼ ਦਾ ਕਾਰਨ ਬਣਦੀ ਹੈ। ਇਹ ਇੱਕ ਜਾਂ ਤਾਂ ਸਾਡੇ ਲਈ ਬਰਕਤ ਹੋ ਸਕਦੀ ਹੈ ਅਤੇ ਜਾਂ ਫਿਰ ਸਾਡੇ ਲਈ ਇੱਕ ਸ਼ਰਾਪ। ਕਹਾਵਤਾਂ 12 ਦੇ ਆਏ ਉਸ ਦੀ 18 ਆਏ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ। ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਇਹ ਜੋ ਜ਼ੁਬਾਨ ਹੈ ਇਹ ਤਾਂ ਇੱਕ ਤਲਵਾਰ ਦੀ ਤਰ੍ਹਾਂ ਹੋ ਸਕਦੀ ਹੈ, ਜੋ ਕਿ ਮਾਰਦੀ ਹੈ, ਵੱਢਦੀ ਹੈ, ਅਤੇ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਲਾਭਦਾਇਕ ਵੀ ਹੋ ਸਕਦੀ ਹੈ। ਇਹ ਜ਼ੁਬਾਨ ਦੀ ਕਿਹੋ ਜਿਹੀ ਤਸਵੀਰ ਹੈ। ਇਸ ਤੋਂ ਬਾਅਦ ਦੁਬਾਰਾ ਫਿਰ ਕਹਾਵਤਾਂ 15 ਦੇ ਆਏ ਉਸ ਦੀ 14 ਆਏ ਦੇ ਵਚਨਾਂ ਵਿੱਚ ਦੱਸਿਆ ਗਿਆ ਹੈ, ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ ਪਰ ਮੂਰਖ ਦਾ ਮੂੰਹ ਮੂਰਖਤਾ ਹੀ ਚੜਦਾ ਹੈ। ਮੈਂ ਇੱਥੇ ਫਿਰ ਉਸ ਕਹਾਵਤ ਨੂੰ ਦੁਹਰਾਉਣਾ ਚਾਹੁੰਦਾ ਹਾਂ, ਜਦੋਂ ਤੱਕ ਕੋਈ ਸ਼ਬਦ ਨਾ ਬੋਲਿਆ ਜਾਵੇ ਤਦ ਉਦੋਂ ਤੱਕ ਆਪ ਇਸ ਦੇ ਮਾਲਕ ਹੁੰਦੇ ਹੋ, ਪਰ ਜਦੋਂ ਕੋਈ ਸ਼ਬਦ ਬੋਲ ਦਿੱਤਾ ਜਾਵੇ ਤਦ ਇਹ ਤੁਹਾਡਾ ਮਾਲਕ ਬਣ ਜਾਂਦਾ ਹੈ। ਜੇਕਰ ਆਪਨੇ ਕੋਈ ਸ਼ਬਦ ਨਹੀਂ ਆਖਿਆ ਹੈ ਆਪ ਇਸ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਏ ਜਾਂਦੇ, ਪਰ ਜਦੋਂ ਇੱਕ ਵਾਰ ਆਪ ਨੂੰ ਇਸ ਤਰ੍ਹਾਂ ਕਹਿ ਚੁੱਕੇ ਹੁੰਦੇ ਹੋ ਤਦ ਇਹ ਆਪ ਨੂੰ ਦੋਸ਼ੀ ਠਹਿਰਾ ਸਕਦਾ ਹੈ। ਮੈਂ ਆਪਣੇ ਨਿੱਜੀ ਅਨੁਭਵ ਦੇ ਵਿੱਚ ਇਸ ਨੂੰ ਜਾਣਿਆ ਕਿ ਜਦੋਂ ਜ਼ੁਬਾਨ ਫਿਰ ਜਾਵੇ ਕੁਝ ਗਲਤ ਆਖੇ ਅਤੇ ਜਦੋਂ ਇਸ ਨੂੰ ਰੇਡੀਓ ਦੇ ਪ੍ਰਸਾਰਣ ਦੇ ਦੁਆਰਾ ਬਹੁਤ ਲੋਕਾਂ ਦੇ ਦੁਆਰਾ ਸੁਣਿਆ ਜਾਵੇ ਕਈ ਵਾਰ ਤਾਂ ਇਹ ਬਹੁਤ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ। ਆਪ ਨੂੰ ਯਾਦ ਹੋਵੇਗਾ ਕਿ ਸ਼ਮਾਉਨ ਪਾਤਰਸ ਨੂੰ ਉਸਦੀ ਜ਼ੁਬਾਨ ਨੇ ਧੋਖਾ ਦਿੱਤਾ ਸੀ ਅਤੇ ਉਸਨੇ ਇਨਕਾਰ ਕੀਤਾ ਸੀ ਕਿ ਉਹ ਪ੍ਰਭੂ ਨੂੰ ਜਾਣਦਾ ਹੀ ਨਹੀਂ, ਪਰ ਉਹ ਪ੍ਰਭੂ ਨੂੰ ਜਾਣਦਾ ਸੀ। ਪਰ ਪੈਂਤੇਕੁਸਤ ਦੇ ਦਿਨ ਉਹ ਕਿਹੜੀ ਚੀਜ਼ ਸੀ ਜਿਸ ਦਾ ਇਸਤੇਮਾਲ ਪ੍ਰਭੂ ਨੇ ਕੀਤਾ ਸੀ? ਇਹ ਤਾਂ ਉਸ ਠੋਕਰ ਖਾਣ ਵਾਲੇ ਉਸ ਬਹੁਤ ਹੀ ਨਾਚੀਜ਼ ਚੇਲੇ ਸ਼ਮਾਉਨ ਪਾਤਰਸ ਦੀ ਜ਼ੁਬਾਨ ਹੀ ਸੀ। ਜੋ ਜ਼ੁਬਾਨ ਹੈ ਇਹ ਜਾਂ ਤਾਂ ਸਾਡੇ ਲਈ ਇੱਕ ਸ਼ਰਾਪ ਹੋ ਸਕਦੀ ਹੈ ਅਤੇ ਜਾਂ ਫਿਰ ਸਾਡੇ ਲਈ ਬਰਕਤ ਵੀ ਹੋ ਸਕਦੀ ਹੈ। ਅਸੀਂ ਦੇਖਦੇ ਹਾਂ ਕਿ ਇੱਕ ਅੱਗ ਦੀ ਤਰ੍ਹਾਂ ਜੋ ਜ਼ੁਬਾਨ ਹੈ ਉਹ ਇੱਕ ਕਲੀਸੀਆ ਨੂੰ ਜਲਾ ਸਕਦੀ ਹੈ, ਇਹ ਇੱਕ ਸਮਾਜ ਨੂੰ ਵੀ ਜਲਾ ਸਕਦੀ ਹੈ, ਇਹ ਇੱਕ ਕਸਬੇ ਨੂੰ ਵੀ ਜਲਾ ਸਕਦੀ ਹੈ, ਇਹ ਤਾਂ ਇੱਕ ਕੌਮ ਨੂੰ ਵੀ ਜਲਾ ਸਕਦੀ ਹੈ। ਅੱਗੇ 3 ਅਧਿਆਏ ਉਸ ਦੀਆਂ 7 ਅਤੇ 8 ਆਇਤਾਂ ਦੇ ਵਚਨ ਇਸ ਤਰ੍ਹਾਂ ਪਾਏ ਜਾਂਦੇ ਹਨ, ਕਿਉਂਕਿ ਜੰਗਲੀ ਜਨੌਰਾਂ ਅਤੇ ਪੰਛੀਆਂ, ਘਿਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜਾਤ ਮਨੁੱਖ ਜਾਤ ਦੇ ਵੱਸ ਵਿੱਚ ਕੀਤੀ ਜਾਂਦੀ, ਸਗੋਂ ਕੀਤੀ ਵੀ ਗਈ ਹੈ, ਪਰ ਜੀਵ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ਼ ਕਰਨ ਵਾਲੀ ਵਿਸ ਨਾਲ ਭਰੀ ਹੋਈ ਹੈ। ਇੱਕ ਵਾਰ ਮੈਨੂੰ ਇੱਕ ਸਰਕਸ ਜੋ ਸਾਡੇ ਸ਼ਹਿਰ ਦੇ ਵਿੱਚ ਆਈ ਸੀ, ਉਸ ਨੂੰ ਪਹਿਲਾਂ ਕਿ ਉਸਨੂੰ ਇਸ ਦੇ ਬਾਕੀ ਲੋਕਾਂ ਨੂੰ ਦਿਖਾਉਣਾ ਸ਼ੁਰੂ ਕੀਤਾ, ਉਸਨੂੰ ਉਹਨਾਂ ਦੇ ਤੰਬੂ ਲਗਾਉਂਦਿਆਂ ਦੇਖਣ ਦਾ ਮੌਕਾ ਮਿਲਿਆ। ਮੈਂ ਉੱਥੇ ਦੇਖਿਆ ਕਿ ਇੱਕ ਮਨੁੱਖ ਇੱਕ ਸ਼ੇਰ ਦੇ ਛੋਟੇ ਬੱਚਿਆਂ ਦੇ ਨਾਲ ਉੱਥੇ ਖੇਡ ਰਿਹਾ ਸੀ। ਉਹ ਠੀਕ ਉਹਨਾਂ ਦੇ ਪਿੰਜਰੇ ਦੇ ਅੰਦਰ ਜਾਂਦਾ, ਉਹਨਾਂ ਦੇ ਨਾਲ ਖੇਡਦਾ, ਉਹ ਉਸਦੇ ਨਾਲ ਖੇਡਦੇ, ਉਸਦੇ ਲਾਗੇ ਆਉਂਦੇ ਅਤੇ ਉਹਨਾਂ ਤੋਂ ਉਹ ਨਹੀਂ ਸੀ ਡਰਦਾ। ਉਸਨੇ ਦੱਸਿਆ ਕਿ ਜੋ ਮਨੁੱਖ ਸੀ ਉਹ ਕਿਸੇ ਵੱਡੇ ਸ਼ੇਰ ਦੇ ਪਿੰਜਰੇ ਦੇ ਵਿੱਚ ਕਦੇ ਵੀ ਨਹੀਂ ਸੀ ਗਿਆ, ਉਹ ਕਿਸੇ ਵੱਡੇ ਸ਼ੇਰ ਦੇ ਪਿੰਜਰੇ ਦੇ ਵਿੱਚ ਜਿਸ ਨੂੰ ਉਸਨੇ ਖੁਦ ਨਾ ਪਾਲਿਆ ਹੋਵੇ, ਜਿਸ ਦੇ ਨਾਲ ਉਸਨੇ ਠੀਕ ਸ਼ੁਰੂ ਤੋਂ ਸਮਾਂ ਨਹੀਂ ਬਿਤਾਇਆ ਹੋਵੇ, ਉਹ ਉਸਦੇ ਕੋਲ ਨਹੀਂ ਸੀ ਗਿਆ। ਆਪ ਇੱਕ ਬੁੱਢੇ ਸ਼ੇਰ ਨੂੰ ਸਿਖਲਾਈ ਨਹੀਂ ਦੇ ਸਕਦੇ। ਉਸਨੇ ਆਖਿਆ ਕਿ ਉਸਨੇ ਇਹਨਾਂ ਛੋਟੇ ਬੱਚਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਜਦੋਂ ਉਹ ਵੱਡੇ ਹੋ ਜਾਣਗੇ ਅਤੇ ਉਹ ਵੇਖਣ ਵਿੱਚ ਜਵਾਨ ਸ਼ੇਰ ਡਰਾਉਣੇ ਦਿਖਾਈ ਦੇਣਗੇ ਤਦ ਵੀ ਉਹਨਾਂ ਨੂੰ ਆਪਣੇ ਨਾਲ ਉਸ ਪਿੰਜਰੇ ਦੇ ਵਿੱਚ ਲਿਜਾਵਾਂਗਾ। ਉਹ ਮੈਨੂੰ ਜਾਣਦੇ ਹਨ ਅਤੇ ਮੈਂ ਉਹਨਾਂ ਨੂੰ ਜਾਣਦਾ ਹਾਂ। ਮੈਂ ਆਪ ਨੂੰ ਦੱਸ ਦੇਵਾਂ ਕਿ ਆਪ ਇੱਕ ਸ਼ੇਰ ਨੂੰ ਆਪਣੇ ਕਾਬੂ ਵਿੱਚ ਰੱਖ ਸਕਦੇ ਹੋ, ਪਰ ਇੱਕ ਹਾਥੀ ਨੂੰ ਆਪਣੇ ਕਾਬੂ ਵਿੱਚ ਆਪ ਰੱਖ ਸਕਦੇ ਹੋ, ਪਰ ਆਪ ਇਸ ਛੋਟੀ ਜਿਹੀ ਜ਼ੁਬਾਨ ਨੂੰ ਕਾਬੂ ਵਿੱਚ ਉਸਦੇ ਉੱਤੇ ਲਗਾਮ ਨਹੀਂ ਲਗਾ ਸਕਦੇ। ਜਿਸ ਤਰ੍ਹਾਂ ਕਿਸੇ ਨੇ ਆਖਿਆ ਕਿ ਇਸ ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਨਾ ਕਾਬੂ ਵਿੱਚ ਰੱਖਣ ਵਾਲੀ ਚੀਜ਼ ਜੋ ਹੈ ਇਹ ਤਾਂ ਉਸ ਘੁਰਨੇ ਦੇ ਵਿੱਚ ਪਾਈ ਜਾਂਦੀ ਹੈ ਕਿ ਜੋ ਕਿ ਦੰਦਾਂ ਦੇ ਪਿੱਛੇ ਬਣਿਆ ਹੋਇਆ ਹੈ। ਇਹੋ ਹੀ ਉਹ ਛੋਟਾ ਪਸ਼ੂ ਹੈ ਜੋ ਕਿ ਕਿਸੇ ਵੀ ਚਿੜੀਆ ਘਰ ਦੇ ਵਿੱਚ ਬੰਨ ਕੇ ਕਾਬੂ ਵਿੱਚ ਨਹੀਂ ਰੱਖਿਆ ਜਾ ਸਕਦਾ, ਅਤੇ ਕੋਈ ਵੀ ਸਰਕਸ ਇਸ ਤੋਂ ਜੋ ਚਾਹੇ ਨਹੀਂ ਕਰਵਾ ਸਕਦੀ। ਕੋਈ ਵੀ ਮਨੁੱਖ ਇਸ ਨੂੰ ਆਪਣੇ ਕਾਬੂ ਵਿੱਚ ਨਹੀਂ ਰੱਖ ਸਕਦਾ, ਸਿਰਫ ਇੱਕ ਨਵਾਂ ਜਨਮ ਪਾਈ ਹੋਈ ਜ਼ੁਬਾਨ ਜੋ ਕਿ ਇੱਕ ਛੁਡਾਏ ਹੋਏ ਦੇਹ ਦੇ ਵਿੱਚ ਹੋਵੇ, ਇੱਕ ਇਹੋ ਜਿਹੀ ਜ਼ੁਬਾਨ ਜਿਸ ਨੂੰ ਕਿ ਪਰਮੇਸ਼ਰ ਨੇ ਆਪਣੇ ਕਾਬੂ ਵਿੱਚ ਕੀਤਾ ਹੋਵੇ ਉਹ ਉਸਦੇ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਇਹ ਤਾਂ ਗੌਰ ਕਰਨਾ ਬਹੁਤ ਹੀ ਰੋਚਕ ਹੈ ਜਿਸ ਤਰ੍ਹਾਂ ਕਿ ਪੌਲਸ ਨੇ ਆਖਿਆ ਸੀ। ਇੱਥੇ ਰੋਮੀਆਂ ਦੀ ਪੱਤਰੀ 10 ਦੇ ਉਸ ਦੀ 9 ਆਏ ਦੇ ਵਚਨ ਹਨ, ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੇਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਤਾਂ ਤੂੰ ਬਚਾਇਆ ਜਾਵੇਂਗਾ। ਦੂਸਰੇ ਸ਼ਬਦਾਂ ਵਿੱਚ ਆਪ ਕੋਈ ਜ਼ੁਬਾਨ ਅਤੇ ਭਜਨ ਗਾਉਣ ਦੇ ਲਈ ਜਾ ਰਹੇ ਹੋ। ਜ਼ਰੂਰੀ ਹੈ ਕਿ ਇੱਕ ਭਜਨ ਗਾਉਣ ਦੇ ਲਈ ਜੋ ਜ਼ੁਬਾਨ ਅਤੇ ਦਿਲ ਹੈ ਉਹ ਇੱਕ ਦੂਸਰੇ ਦੇ ਨਾਲ ਸੁਰ ਵਿੱਚ ਹੋਣ। ਮੱਤੀ ਦੀ ਅੰਜੀਲ 12 ਅਧਿਆਇ ਉਸ ਦੀ 34 ਆਦਿ ਦੇ ਵਚਨਾਂ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸ ਤਰ੍ਹਾਂ ਆਖਿਆ ਸੀ, ਜੋ ਕੁਝ ਦਿਲ ਦੇ ਅੰਦਰ ਹੁੰਦਾ ਹੈ ਉਹੀ ਬਾਹਰ ਆਉਂਦਾ ਹੈ। ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਕਰ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਮੂੰਹੋਂ ਉੱਤੋਂ ਆਉਂਦਾ ਹੈ। ਕਿਸੇ ਨੇ ਆਖਿਆ ਕਿ ਜੋ ਕੁਝ ਮਨੁੱਖ ਦੇ ਦਿਲ ਰੂਪੀ ਖੂਹ ਦੇ ਵਿੱਚ ਹੁੰਦਾ ਹੈ ਉਹੀ ਮਨੁੱਖ ਦੇ ਮੂੰਹ ਦੀ ਬਾਲਟੀ ਦੇ ਦੁਆਰਾ ਉਸ ਦੇ ਵਿੱਚੋਂ ਬਾਹਰ ਲਿਜਾਇਆ ਜਾਂਦਾ ਹੈ। ਜੇਕਰ ਇਹ ਆਪ ਦੇ ਦਿਲ ਦੇ ਅੰਦਰ ਹੋਵੇ ਤਦ ਆਪ ਕਦੇ ਨਾ ਕਦੇ ਇਸ ਨੂੰ ਜ਼ਰੂਰ ਬਾਹਰ ਲਿਆਉਣ ਜਾ ਰਹੇ ਹੋ। ਇਹ ਤਾਂ ਬੜੀ ਰੋਚਕ ਗੱਲ ਹੈ ਕਿ ਜਦੋਂ ਸਾਡੇ ਪ੍ਰਭੂ ਯੇਸੂ ਮਸੀਹ ਜੀ ਉਸ ਗੁੰਗੇ ਮਨੁੱਖ ਦੇ ਕੋਲ ਆਏ ਸਨ ਤਦ ਉਹ ਜੋ ਉਸ ਅੰਜੀਲ ਦਾ ਲੇਖਕ ਸੀ ਉਹ ਇਸ ਤਰ੍ਹਾਂ ਆਖਣ ਵਿੱਚ ਬਹੁਤ ਹੀ ਸੁਚੇਤ ਸੀ ਕਿ ਉਸ ਨੇ ਮੇਰੇ ਮੂੰਹ ਨੂੰ ਛੋਇਆ। ਮੇਰੇ ਦੋਸਤ, ਜੇਕਰ ਉਸਨੇ ਆਪ ਨੂੰ ਛੂਇਆ ਹੈ ਤਦ ਉਸਨੇ ਆਪ ਦੇ ਮੂੰਹ ਨੂੰ ਵੀ ਜ਼ਰੂਰ ਛੂਇਆ ਹੈ। ਅੱਗੇ 3 ਅਧਿਆਏ ਉਸਦੀਆਂ 9 ਅਤੇ 10 ਆਇਤਾਂ ਦੇ ਵਚਨ ਹਨ। ਉਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿਕਲਦੀ ਹੈ। ਹੇ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਜੋ ਜ਼ੁਬਾਨਾਂ ਹਨ ਜੋ ਕਿ ਆਪ ਅਤੇ ਮੇਰੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਪਰਮੇਸ਼ੁਰ ਦੀ ਉਸਤਤ ਕਰਨ ਅਤੇ ਪਰਮੇਸ਼ੁਰ ਦੇ ਬਾਰੇ ਕੁਫਰ ਵਕਣ ਦੇ ਯੋਗ ਹਨ। ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜੋ ਜ਼ੁਬਾਨ ਹੈ ਇਹੋ ਹੀ ਹੈ ਜੋ ਕਿ ਮਨੁੱਖ ਨੂੰ ਪਸ਼ੂਆਂ ਦੇ ਜਗਤ ਤੋਂ ਉੱਚਾ ਕਰਦੀ ਹੈ। ਮਨੁੱਖ ਕੋਈ ਪੰਛੀ ਜਾਂ ਫਿਰ ਕੋਈ ਪਸ਼ੂ ਨਹੀਂ ਹੈ। ਜੋ ਮਨੁੱਖ ਹੈ ਉਹ ਦੂਸਰੇ ਮਨੁੱਖਾਂ ਦੇ ਨਾਲ ਸੰਪਰਕ ਸਥਾਪਿਤ ਕਰ ਸਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਨਾਲ ਸੰਪਰਕ ਸਥਾਪਿਤ ਕਰ ਸਕਦਾ ਹੈ। ਜਦੋਂ ਇੱਕ ਮਨੁੱਖ ਐਤਵਾਰ ਨੂੰ ਸਵੇਰੇ ਇੱਕ ਫਰਿਸ਼ਤੇ ਦੀ ਤਰ੍ਹਾਂ ਗਾ ਸਕਦਾ ਹੈ, ਫਿਰ ਉਹ ਹਫ਼ਤੇ ਦੇ ਬਾਕੀ ਦਿਨਾਂ ਦੇ ਵਿੱਚ ਇੱਕ ਭੂਤ ਦੀ ਤਰ੍ਹਾਂ ਗੱਲਾਂ ਵੀ ਕਰ ਸਕਦਾ ਹੈ। ਆਪ ਉਸਨੂੰ ਕੁਝ ਵੀ ਆਖਣ ਦੀ ਖੁਆਇਸ਼ ਕਿਉਂ ਨਾ ਰੱਖਦੇ ਹੋ, ਪਰ ਪਰਮੇਸ਼ੁਰ ਦੀ ਬਾਣੀ ਉਸਨੂੰ ਇੱਕ ਜੋ ਬਾਈਬਲ ਬਾਣੀ ਦੇ ਵਿੱਚ ਆਖਿਆ ਗਿਆ ਹੈ ਉਹ ਪਖੰਡੀ ਹੀ ਆਖਦੀ ਹੈ, ਕਪਟੀ ਹੀ ਆਖਦੀ ਹੈ। ਮੈਂ ਇੱਕ ਮਨੁੱਖ ਨੂੰ ਜਾਣਦਾ ਹਾਂ ਜੋ ਕਿ ਕਲੀਸਿਆ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਗਾਉਂਦਾ ਸੀ। ਇੱਕ ਦਿਨ ਉਸਨੇ ਇੱਕ ਬਹੁਤ ਹੀ ਚੰਗਾ ਭਜਨ ਗਾਇਆ ਅਤੇ ਜਦੋਂ ਚਰਚ ਦੀ ਸਭਾ ਸਮਾਪਤ ਹੋਈ ਤਦ ਲੋਕ ਬਾਹਰ ਆ ਰਹੇ ਸਨ। ਇੱਕ ਬਜ਼ੁਰਗ ਔਰਤ ਨੇ ਆਖਿਆ ਕਿ ਵੇਖੋ ਉਹ ਮਨੁੱਖ ਕਿਸ ਤਰ੍ਹਾਂ ਫਰਿਸ਼ਤੇ ਦੀ ਤਰ੍ਹਾਂ ਉਸਨੇ ਭਜਨ ਗਾਇਆ ਸੀ। ਇਹ ਤਾਂ ਬਿਲਕੁਲ ਗਾਉਂਦੇ ਵਕਤ ਇੱਕ ਫਰਿਸ਼ਤਾ ਹੀ ਜਾਪਦਾ ਸੀ। ਕੁਝ ਦਿਨਾਂ ਦੇ ਬਾਅਦ ਉਹ ਜੋ ਮਨੁੱਖ ਸੀ ਉਸਦੇ ਨਾਲ ਮੈਂ ਬਾਕੀ ਹੋਰ ਲੋਕਾਂ ਦੀ ਭੀੜ ਦੇ ਵਿੱਚ ਚੱਲਿਆ ਜਾਂਦਾ ਸੀ ਅਤੇ ਉਸ ਔਰਤ ਨੇ ਉਸਨੂੰ ਕੁਝ ਆਖਿਆ ਅਤੇ ਮੈਂ ਨਹੀਂ ਜਾਣਦਾ ਕਿ ਉਸਨੇ ਕਿਸ ਲਿਹਾਜ਼ ਦੇ ਨਾਲ ਉਸਨੂੰ ਕੁਝ ਆਖ ਕੇ ਪਰੇਸ਼ਾਨ ਕੀਤਾ ਸੀ। ਅਤੇ ਉਹ ਮਨੁੱਖ ਤਾਂ ਜਿਸ ਨੂੰ ਕਿ ਉਸਨੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਉਹ ਤਾਂ ਇੱਕ ਫਰਿਸ਼ਤੇ ਦੀ ਤਰ੍ਹਾਂ ਗਾਉਂਦਾ ਹੈ, ਉਹ ਜਲਦ ਹੀ ਆਪਣਾ ਕਾਬੂ ਵਿੱਚੋਂ ਬਾਹਰ ਹੋ ਬੈਠਾ ਅਤੇ ਉਹ ਕੁਫਰ ਵਕਣ ਲੱਗਾ ਅਤੇ ਉਸ ਔਰਤ ਨੇ ਆਖਿਆ ਕਿ ਕੌਣ ਮਨੁੱਖ ਹੈ ਜੋ ਕਿ ਇਸ ਤਰ੍ਹਾਂ ਆਖਦਾ ਹੈ? ਤਦ ਉਸ ਮਨੁੱਖ ਨੇ ਜੋ ਉਸਦੇ ਨਾਲ ਸੀ, ਇਹ ਉਹੀ ਹੈ ਜਿਸ ਬਾਰੇ ਆਪ ਨੇ ਆਖਿਆ ਸੀ ਕਿ ਪਿਛਲੇ ਐਤਵਾਰ ਉਸਨੇ ਫਰਿਸ਼ਤੇ ਦੀ ਤਰ੍ਹਾਂ ਗਾਇਆ ਸੀ। ਠੀਕ ਇਹੀ ਹੈ ਉਹ ਮਨੁੱਖ ਜੋ ਪਰਮੇਸ਼ੁਰ ਦੇ ਉਸਦੇ ਮੂੰਹੋਂ ਧੰਨ ਵੀ ਆਖ ਸਕਦਾ ਹੈ ਅਤੇ ਉਸਨੂੰ ਮੁਬਾਰਕ ਵੀ ਆਖ ਸਕਦਾ ਹੈ ਅਤੇ ਉਹ ਉਸਦੇ ਮੂੰਹ ਦੇ ਦੁਆਰਾ ਪਰਮੇਸ਼ੁਰ ਦੇ ਬਾਰੇ ਕੁਫਰ ਵੀ ਬਖ ਸਕਦਾ ਹੈ। ਜੋ ਮੂੰਹ ਆਖਦਾ ਹੈ ਅਤੇ ਜੋ ਮੂੰਹ ਆਪਦਾ ਹੈ, ਇਸ ਦੇ ਨਾਲ ਆਪ ਇਹ ਦੋਵੇਂ ਕੰਮ ਕਰ ਸਕਦੇ ਹੋ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਜੋ ਕੁਝ ਦਿਲ ਦੇ ਅੰਦਰ ਹੁੰਦਾ ਹੈ ਉਹ ਮੂੰਹ ਦੇ ਰਾਹੀਂ ਬਾਹਰ ਆਵੇਗਾ। ਆਪ ਇਸ ਬਾਰੇ ਨਿਸ਼ਚਿੰਤ ਹੋ ਸਕਦੇ ਹੋ ਕਿ ਆਪ ਦੀ ਜ਼ੁਬਾਨ ਇਸ ਨੂੰ ਆਖਣ ਜਾ ਰਹੀ ਹੈ। ਅੱਗੇ 3 ਅਧਿਆਇ ਉਸ ਦੀਆਂ 11-15 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇੱਥੇ ਲਿਖਿਆ ਹੈ, ਭਲਾ ਸੋਮੇ ਦੇ ਇੱਕ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਵੀ ਨਿਕਲਦਾ ਹੈ? ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਜੋ ਹਜ਼ੀਰ ਦੇ ਬੂਟੇ ਨੂੰ ਜੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜ਼ੀਰ ਲੱਗੇ? ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ। ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸੱਚਾਈ ਦੇ ਵਿਰੁੱਧ ਨਾ ਘਮੰਡ ਕਰੋ, ਨਾ ਝੂਠ ਮਾਰੋ। ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰ ਆਉਂਦੀ ਹੈ, ਸਗੋਂ ਸੰਸਾਰੀ ਪੁਰਾਣਕ ਸ਼ੈਤਾਨੀ ਹੈ। ਦੂਸਰੇ ਸ਼ਬਦਾਂ ਵਿੱਚ ਇੱਕ ਮਨੁੱਖ ਦੋ ਚਿਹਰਿਆਂ ਵਾਲਾ ਹੋ ਸਕਦਾ ਹੈ। ਉਹ ਜੋ ਚਿੱਟਾ ਹੋ ਸਕਦਾ ਹੈ ਅਤੇ ਉਹ ਇੱਕ ਟੇਢੀ ਜ਼ੁਬਾਨ ਵਾਲਾ ਮਨੁੱਖ ਵੀ ਹੋ ਸਕਦਾ ਹੈ। ਉਹ ਨੇਕੀ ਅਤੇ ਬੁਰਾਈ ਦੋਵੇਂ ਹੀ ਬੋਲ ਸਕਦਾ ਹੈ। ਪਰ ਕੋਈ ਵੀ ਇਸ ਧਰਤੀ ਉੱਤੇ ਉਤਲਾ ਜੋ ਚਸ਼ਮਾ ਹੈ ਉਹ ਆਪ ਨੂੰ ਮਿੱਠਾ ਅਤੇ ਕੌੜਾ ਪਾਣੀ ਨਾਲ ਨਾਲ ਨਹੀਂ ਦੇ ਸਕਦਾ ਅਤੇ ਨਾ ਹੀ ਕੋਈ ਇੱਕ ਜੋ ਦਰਖਤ ਹੈ ਉਹ ਆਪ ਨੂੰ ਇੱਕੋ ਹੀ ਸਮੇਂ 'ਤੇ ਜੈਤੂਨ ਦਾ ਫਲ, ਅਜੀਰ ਦੇ ਬੂਟੇ ਨੂੰ ਅਤੇ ਅੰਗੂਰ ਦੀ ਵੇਲ ਨੂੰ ਅਜੀਰ ਵੀ ਨਹੀਂ ਲੱਗਦੀ। ਜੋ ਜ਼ੁਬਾਨ ਹੈ ਉਹ ਸਾਡੀ ਸੱਚੀ ਨਿਸ਼ਚਾ ਨੂੰ ਪ੍ਰਗਟ ਕਰਦੀ ਹੈ। ਕਿਉਂਕਿ ਇਹ ਤਾਂ ਮੂੰਹ ਦੇ ਨਾਲ ਹੀ ਸੰਭਵ ਹੈ ਜੋ ਕਿ ਜੋ ਕੁਝ ਆਪ ਦੇ ਦਿਲ ਅੰਦਰ ਹੁੰਦਾ ਹੈ ਆਪ ਉਸ ਦਾ ਇਕਰਾਰ ਕਰਦੇ ਹੋ। ਜੋ ਜ਼ੁਬਾਨ ਹੈ ਉਹ ਸੱਚੇ ਵਿਸ਼ਵਾਸ ਨੂੰ ਪ੍ਰਗਟ ਕਰ ਸਕਦੀ ਹੈ, ਇਹ ਪਰਮੇਸ਼ਵਰ ਦੇ ਲਈ ਗਵਾਹੀ ਦੇ ਸਕਦੀ ਹੈ ਅਤੇ ਇਹ ਬੁੱਧੀਮਾਨੀ ਦੀਆਂ ਗੱਲਾਂ ਵੀ ਕਰ ਸਕਦੀ ਹੈ। 14 ਆਦਿ ਦੇ ਵਚਨਾਂ ਵਿੱਚ ਅਸੀਂ ਦੇਖਦੇ ਹਾਂ ਕਿ ਤਿੱਖੀ ਅਣਕ ਅਤੇ ਧੜੇਬਾਜ਼ੀ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸੱਚਮੁੱਚ ਨੇਚਾ ਦੇ ਫਲ ਨਹੀਂ ਹਨ, ਪਰ ਜੋ ਜ਼ੁਬਾਨ ਹੈ ਉਹ ਇਸ ਤਰ੍ਹਾਂ ਹੀ ਕਿਸੇ ਚੀਜ਼ ਨੂੰ ਭੜਕਾ ਸਕਦੀ ਹੈ। ਇੱਥੇ ਜੋ ਯਾਕੂਬ ਹੈ ਉਹ ਇੱਕ ਮਨੁੱਖ ਮੂਰਖ ਵਿਸ਼ਵਾਸੀ ਦੀ ਜ਼ੁਬਾਨ ਅਤੇ ਇੱਕ ਬੁੱਧੀਮਾਨ ਵਿਸ਼ਵਾਸੀ ਦੀ ਜ਼ੁਬਾਨ ਦੀ ਤੁਲਨਾ ਕਰ ਰਿਹਾ ਹੈ। ਅਸਲ ਵਿੱਚ ਇੱਕ ਬੇਕਾਬੂ ਇੱਕ ਬੇਲਗਾਮ ਜ਼ੁਬਾਨ ਹੈ ਉਹ ਇਸ ਸਵਾਲ ਨੂੰ ਲਿਆ ਖੜਾ ਕਰਦੀ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਕਿ ਇੱਕ ਮਨੁੱਖ ਪਰਮੇਸ਼ਵਰ ਦੀ ਸੰਤਾਨ ਹੈ ਜਾਂ ਨਹੀਂ। ਆਪ ਮੈਨੂੰ ਇਹ ਵਿਸ਼ਵਾਸ ਨਹੀਂ ਦਿਲਾ ਸਕਦੇ ਕਿ ਇੱਕ ਸੱਚਾ ਵਿਸ਼ਵਾਸੀ ਹਫ਼ਤੇ ਵਿੱਚ 6 ਦਿਨ ਸਰਾਪ ਦਿੰਦਾ ਰਹੇ ਅਤੇ 7ਵੇਂ ਦਿਨ ਐਤਵਾਰ ਨੂੰ ਉਹ ਕਿਸੇ ਗਾਉਣ ਵਾਲੀ ਟੋਲੀ ਦੇ ਨਾਲ ਮਿਲ ਕੇ ਕਲੀਸੀਆ ਵਿੱਚ ਜਾ ਕੇ ਗਾਵੇ। ਉਹ ਭੱਦੇ ਮਜ਼ਾਕ ਵੀ ਨਹੀਂ ਕਰ ਸਕਦਾ ਅਤੇ ਉਹ ਇਸ ਤਰ੍ਹਾਂ ਕਰਦੇ ਹਾਂ ਸੰਡੇ ਸਕੂਲ ਦੇ ਬੱਚਿਆਂ ਨੂੰ ਸਿਖਾ ਵੀ ਨਹੀਂ ਸਕਦਾ ਜੋ ਕਿ ਮਸੀਹ ਯੇਸੂ ਦੇ ਪਿਆਰ ਦੇ ਬਾਰੇ ਲੋਕਾਂ ਨੂੰ ਦੱਸਦਾ ਹੋਵੇ। ਉਹ ਜ਼ੁਬਾਨ ਜੋ ਕਿ ਇਹਨਾਂ ਵਿੱਚੋਂ ਕਿਸੇ ਵੀ ਇੱਕ ਨੂੰ ਜੋ ਆਪ ਦੇ ਕੋਲ ਹੈ ਉਹ ਇਹਨਾਂ ਵਿੱਚੋਂ ਕੁਝ ਵੀ ਕਰ ਸਕਦੀ ਹੈ, ਪਰ ਜੇਕਰ ਉਹ ਇਹਨਾਂ ਦੋਹਾਂ ਕੰਮਾਂ ਨੂੰ ਕਰੇ ਤਾਂ ਇਹ ਉਹੀ ਹੁੰਦਾ ਜੋ ਕਿ ਝਗੜੇ ਜਾਂ ਧੜੇਬਾਜ਼ੀ ਨੂੰ ਉਕਸਾਉਂਦਾ ਹੈ। ਸਾਨੂੰ ਇੱਥੇ ਆਖਿਆ ਗਿਆ ਹੈ 14 ਦੇ ਵਚਨਾਂ ਦੇ ਵਿੱਚ ਕਿ ਸੱਚਾਈ ਦੇ ਵਿਰੁੱਧ ਨਾ ਘਮੰਡ ਕਰੋ। ਇੱਕ ਝੂਠ ਬੋਲਣ ਵਾਲੀ ਜ਼ੁਬਾਨ ਉਹ ਹੈ ਜੋ ਕਿ ਆਪਣੀ ਬੋਲਚਾਲ ਦੇ ਦੌਰਾਨ ਸਾਰੇ ਹਫ਼ਤੇ ਦੇ ਦੌਰਾਨ ਪ੍ਰਭੂ ਦਾ ਇਨਕਾਰ ਕਰਦੀ ਹੈ। 15 ਦੇ ਵਚਨਾਂ ਦੇ ਬਾਰੇ ਗੌਰ ਕਰੋ। ਜੋ ਯਾਕੂਬ ਹੈ ਉਹ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਧੜੇਬਾਜ਼ੀ ਅਤੇ ਜੋ ਝਗੜੇ ਹਨ ਇਹਨਾਂ ਦਾ ਆਰੰਭ ਪਰਮੇਸ਼ਵਰ ਦੇ ਵੱਲੋਂ ਨਹੀਂ ਹੁੰਦਾ, ਉਹ ਠੀਕ ਸੱਚਮੁੱਚ ਇਸੇ ਵੱਲੋਂ ਨਹੀਂ ਹੈ, ਇਹ ਤਾਂ ਸ਼ੈਤਾਨ ਵੱਲੋਂ ਹੈ ਅਤੇ ਉਹ ਤਾਂ ਉਤੇਜਨਾ ਅਤੇ ਸਾਡੇ ਜ਼ਮੀਨੀ ਸੁਭਾਅ ਦੇ ਕਰਕੇ ਹੈ। 16-18 ਐਤਾਂ ਦੇ ਵਚਨ ਪੜ੍ਹੋ। ਜੋ ਬੇਲਗਾਮ ਜ਼ੁਬਾਨ ਹੈ ਉਹ ਝਗੜੇ ਅਤੇ ਧੜੇਬਾਜ਼ੀ ਨੂੰ ਪੈਦਾ ਕਰਦੀ ਹੈ ਜੋ ਕਿ ਘਮਸਾਣ ਅਤੇ ਹਰ ਤਰ੍ਹਾਂ ਦੇ ਮੰਦੇ ਕੰਮ ਦੇ ਵੱਲ ਲੈ ਜਾਂਦਾ ਹੈ। ਬਾਈਬਲ ਬਾਣੀ ਇਸ ਬਾਰੇ ਸਾਫ਼ ਤੌਰ 'ਤੇ ਦੱਸਦੀ ਹੈ ਕਿ ਪਰਮੇਸ਼ਵਰ ਘਮਸਾਣ ਦਾ ਪਰਮੇਸ਼ਵਰ ਨਹੀਂ ਹੈ। ਜੋ ਘਮਸਾਣ ਹੈ ਅਸੀਂ ਇਸ ਜਗਤ ਦੇ ਵਿੱਚ ਜੋ ਦੇਖਦੇ ਹਾਂ ਇਹ ਇਹੋ ਜਿਹਾ ਘਮਸਾਣ ਹੈ ਜੋ ਕਿ ਸ਼ੈਤਾਨ ਦੇ ਦੁਆਰਾ ਇਸ ਛੋਟੀ ਜ਼ੁਬਾਨ ਦੇ ਇਸਤੇਮਾਲ ਕਰਨ ਦੇ ਦੁਆਰਾ ਲਿਆਇਆ ਜਾਂਦਾ ਜੋ ਕਿ ਬਹੁਤ ਜ਼ਿਆਦਾ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ। 17 ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਭਾਵ ਇਸ ਦੇ ਵਿੱਚ ਕੁਝ ਮਿਲਿਆ ਹੋਇਆ ਨਹੀਂ ਹੈ, ਇਸ ਦੇ ਵਿੱਚ ਕੁਝ ਵੀ ਮਿਸ਼ਰਤ ਨਹੀਂ ਕੀਤਾ ਗਿਆ, ਇਹ ਤਾਂ ਅਸਲੀ ਹੈ, ਇਹ ਤਾਂ ਉਹ ਬੁੱਧ ਹੈ ਜੋ ਕਿ ਪਰਮੇਸ਼ਵਰ ਵੱਲੋਂ ਦਿੱਤੀ ਜਾਂਦੀ ਹੈ। ਅਤੇ ਯਾਕੂਬ ਸੱਚਮੁੱਚ ਇਸ ਦੀ ਸਾਫ਼ ਤੌਰ 'ਤੇ ਪਛਾਣ ਦੱਸਦਾ ਹੈ ਅਤੇ ਫਿਰ ਅੱਗੇ ਉਹ ਆਖਦਾ ਹੈ ਕਿ ਫਿਰ ਮਿਲਣਸਾਰ ਸ਼ੀਲ ਸੁਭਾਓ ਹੱਠ ਤੋਂ ਰਹਿਤ ਦਇਆ ਅਤੇ ਚੰਗਿਆਂ ਫਲਾਂ ਨਾਲ ਭਰਪੂਰ ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ। ਇੱਕ ਪ੍ਰਸਿੱਧ ਵਿਆਖਿਆਕਾਰ ਦਾ ਕਥਨ ਹੈ ਜੋ ਕਿ ਸੱਚਾਈ ਦਾ ਜ਼ਿਕਰ ਕਰਦਾ ਹੈ ਕਿ ਝੂਠੀ ਸਿੱਖਿਆ ਹਮੇਸ਼ਾ ਹੀ ਧੜੇਬਾਜ਼ੀ ਝਗੜੇ ਅਤੇ ਮੁਸੀਬਤਾਂ ਨੂੰ ਪੈਦਾ ਕਰਦੀ ਹੈ। ਇਹ ਆਖਦਾ ਹੈ ਕਿ ਆਪ ਇਸ ਸੰਸਾਰ ਦੀ ਭ੍ਰਿਸ਼ਟਤਾ ਨੂੰ ਸਿਰਫ਼ ਮਨੁੱਖੀ ਤੌਰ 'ਤੇ ਇਸ ਦਾ ਬਿਆਨ ਇਸ ਦੀ ਵਿਆਖਿਆ ਨਹੀਂ ਕਰ ਸਕਦੇ, ਇਸ ਦੇ ਵਿੱਚ ਤਾਂ ਮਨੁੱਖ ਦੇ ਨਾਲ ਹੋਰ ਕੁਝ ਵੀ ਜੁੜਿਆ ਹੋਇਆ ਹੈ। ਇਸ ਕਰਕੇ ਕੋਈ ਵੀ ਚੀਜ਼ ਜੋ ਕਿ ਧੜੇਬਾਜ਼ੀ ਅਤੇ ਝਗੜੇ ਨੂੰ ਉਤਪੱਤ ਕਰਦੀ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਲੀਸਿਆ ਵਿੱਚ ਹੋਵੇ, ਇਹ ਤਾਂ ਪਰਮੇਸ਼ਵਰ ਵੱਲੋਂ ਨਹੀਂ ਹੈ। 18 ਆਇਤ ਦੇ ਵਚਨਾਂ ਵਿੱਚ ਨੇਚਾ ਦੇ ਫਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਜ਼ਰੂਰੀ ਹੈ ਕਿ ਮੇਲ ਤੋਂ ਪਹਿਲਾਂ ਜੋ ਧਾਰਮਿਕਤਾ ਹੈ ਉਹ ਕਾਇਮ ਕੀਤੀ ਜਾਵੇ। ਆਪ ਬਿਨਾਂ ਧਾਰਮਿਕਤਾ ਤੋਂ ਮੇਲ ਨਹੀਂ ਕਰ ਸਕਦੇ। ਇੱਕ ਦਿਨ ਆ ਰਿਹਾ ਜਿਸ ਦੇ ਬਾਰੇ ਭਜਨਕਾਰ ਜ਼ਬੂਰ 85 ਉਸਦੀ 10 ਆਇਤ ਦੇ ਵਚਨਾਂ ਵਿੱਚ ਆਖ ਰਿਹਾ ਜਦੋਂ ਕਿ ਮੇਲ ਸ਼ਾਂਤੀ ਅਤੇ ਜੋ ਧਰਮ ਹੈ ਇੱਕ ਦੂਜੇ ਨੂੰ ਚੁੰਮਣਗੇ, ਅੱਜ ਤਾਂ ਉਹ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਹਨ ਅਤੇ ਉਹ ਤਾਂ ਇੱਕ ਦੂਸਰੇ ਨੂੰ ਵੀ ਪਛਾਣਦੇ ਵੀ ਨਹੀਂ। 3 ਅਧਿਆਏ ਦੇ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਯਾਕੂਬ ਦੀ ਪੱਤਰੀ ਦੀ ਪਹਿਲੀ ਮੁੱਖ ਵੰਡ ਖਤਮ ਹੁੰਦੀ ਹੈ ਅਤੇ ਇਹ ਸੱਚੇ ਵਿਸ਼ਵਾਸ ਦੀ ਪਰਖ ਦੇ ਨਾਲ ਇਸ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਅਸੀਂ ਦੇਖਦੇ ਹਾਂ ਕਿ ਨੇਚਾ ਵਿੱਚ ਵੀ ਫਰਕ ਹੈ। ਆਪ ਕਿਸੇ ਗਲਤ ਚੀਜ਼ ਵਿੱਚ ਵੀ ਨੇਚਾ ਕਰ ਸਕਦੇ ਹੋ, ਆਪ ਸਿਰਫ ਆਪਣੇ ਸਿਰ ਨੂੰ ਹੀ ਹਿਲਾ ਸਕਦੇ ਹੋ ਅਤੇ ਉਸ ਨੂੰ ਨੇਚਾ ਆਖ ਸਕਦੇ ਹੋ, ਪਰ ਜੋ ਨੇਚਾ ਬਚਾਉਂਦੀ ਹੈ ਉਹ ਤਾਂ ਇਹ ਨੇਚਾ ਹੁੰਦੀ ਹੈ ਜੋ ਕਿ ਭਲੇ ਦੇ ਕੰਮਾਂ ਨੂੰ ਪੈਦਾ ਕਰਦੀ ਹੈ। ਇਹਨਾਂ 3 ਅਧਿਆਇਆਂ ਦੇ ਵਿੱਚ ਯਾਕੂਬ ਸਾਨੂੰ ਸਿਖਾਉਂਦਾ ਹੈ ਕਿ ਬਹੁਤ ਸਾਰੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਨ੍ਹਾਂ ਦੇ ਦੁਆਰਾ ਪਰਮੇਸ਼ਵਰ ਇੱਕ ਸੱਚੇ ਵਿਸ਼ਵਾਸ ਦਾ ਸਬੂਤ ਪੇਸ਼ ਕਰਨ ਦੇ ਲਈ ਸਾਡੀ ਨੇਚਾ ਨੂੰ ਪਰਖਦਾ ਹੈ। ਸਭ ਤੋਂ ਪਹਿਲਾਂ ਪਰਮੇਸ਼ਵਰ ਨੇਚਾ ਦੀ ਪਰਖ ਪਰਤਾਵਿਆਂ ਦੇ ਦੁਆਰਾ ਕਰਦਾ ਹੈ। ਡਾਕਟਰ ਰਿਚਰਡ ਸੇਓਮ ਜੋ ਕਿ ਇੱਕ ਬਹੁਤ ਹੀ ਸਿਰਕੱਢ ਬਾਈਬਲ ਦਾ ਅਧਿਆਪਕ ਰਿਹਾ ਹੈ, ਸਿਖਾਉਣ ਵਾਲਾ ਰਿਹਾ ਹੈ, ਉਸ ਨੂੰ ਕਈ ਸਾਲਾਂ ਤੱਕ ਗੁਰਦੇ ਦੀ ਸਮੱਸਿਆ ਰਹੀ ਸੀ ਅਤੇ ਉਹ ਕੁਝ ਇਸ ਤਰ੍ਹਾਂ ਆਖਦਾ ਹੈ। ਉਸ ਨੇ ਆਖਿਆ ਸੀ ਕਿ ਧਰਤੀ ਉੱਤੇ ਜੋ ਜੀਵਨ ਹੈ, ਜੇਕਰ ਉਸ ਦੇ ਵਿੱਚ ਇਹਨਾਂ ਵਿੱਚੋਂ ਹਰ ਪ੍ਰਕਾਰ ਦੀਆਂ ਮੁਸੀਬਤਾਂ ਨੂੰ ਹਟਾ ਦਿੱਤਾ ਜਾਵੇ ਤਦ ਇਹ ਜੀਉਣ ਦੇ ਯੋਗ ਨਹੀਂ ਰਹਿ ਜਾਂਦਾ। ਫਿਰ ਵੀ ਸਾਡੇ ਵਿੱਚੋਂ ਜ਼ਿਆਦਾ ਜੋ ਚੀਜ਼ਾਂ ਹਨ ਸਾਡੇ ਲਈ ਅਣਸੁਖਾਵੀਆਂ ਹੁੰਦੀਆਂ ਹਨ, ਉਹਨਾਂ ਦੇ ਪ੍ਰਤੀ ਬਗਾਵਤ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਸਮਝਦੇ ਹਨ, ਜਦੋਂ ਕਿ ਇਸ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਆਖਿਆ ਜਾਣਾ ਚਾਹੀਦਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਛੋਟੇ ਜਿਹੇ ਰੇਤ ਦੇ ਕਿਣਕੇ ਨੂੰ ਕਿਸੇ ਸਿੱਪੀ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਢੱਕ ਦਿੱਤਾ ਜਾਂਦਾ ਹੈ ਅਤੇ ਇਸ ਦੇ ਵਿੱਚ ਇੱਕ ਸ਼ਖਸੀਅਤ ਜੋ ਕਿ ਬਹੁਤ ਹੀ ਕੀਮਤੀ ਹੁੰਦੀ ਹੈ ਉਸ ਵਿੱਚ ਜਨਮ ਲੈਂਦੀ ਹੈ ਅਤੇ ਇਹ ਇੱਕ ਮੋਤੀ ਬਣ ਕੇ ਜਵਾਹਰ ਨੂੰ ਪੈਦਾ ਕਰਦੀ ਹੈ ਅਤੇ ਜੋ ਕੁਝ ਇਸ ਦੇ ਵਿੱਚ ਹਲਚਲ ਹੈ ਸੀ ਇਹ ਉਦੋਂ ਖਤਮ ਹੁੰਦੀ ਹੈ ਜਦੋਂ ਇਹ ਇੱਕ ਬਹੁਤ ਹੀ ਕੀਮਤੀ ਮੂਰਤੀ ਬਣ ਕੇ ਰਹਿ ਜਾਂਦਾ ਹੈ। ਜੋ ਸੱਚਾ ਮੋਚੀ ਹੈ ਉਹ ਉਸ ਤਰ੍ਹਾਂ ਇੱਕ ਪ੍ਰਕਾਰ ਦੀ ਹਲਚਲ ਉੱਤੇ ਫਤਿਹ ਹੀ ਹੁੰਦੀ ਹੈ। ਹਰ ਇੱਕ ਹਲਚਲ ਅਤੇ ਮੁਸੀਬਤ ਜੋ ਕਿ ਸਾਡੇ ਜੀਵਨਾਂ ਦੇ ਵਿੱਚ ਆਉਂਦੀ ਹੈ ਉਹ ਸਾਨੂੰ ਇੱਕ ਅਸਲੀ ਮੋਤੀ ਬਣਾਉਣ ਦੇ ਲਈ ਇੱਕ ਉਚੇਚਾ ਲਾਭ ਪ੍ਰਦਾਨ ਕਰਦੀ ਹੈ। ਜਿੰਨਾ ਜ਼ਿਆਦਾ ਇਹ ਸਾਡੇ ਵਿੱਚ ਜੋ ਸ਼ੈਤਾਨ ਹੈ ਉਹ ਜ਼ਿਆਦਾ ਮੁਸੀਬਤ ਲਿਆਉਂਦਾ ਹੈ ਉਨੇ ਹੀ ਜ਼ਿਆਦਾ ਅਸੀਂ ਅਸਲੀ ਮੋਤੀ ਦੀ ਤਰ੍ਹਾਂ ਬਣਦੇ ਜਾਂਦੇ ਹਾਂ। ਸਾਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰੇਮ ਦੇ ਨਾਲ ਜੋ ਕਿ ਸਭ ਤੋਂ ਸਾਡਾ ਕੀਮਤੀ ਭਾਗ ਹੈ ਉਸ ਦੇ ਨਾਲ ਢੱਕ ਦੇਣਾ ਚਾਹੀਦਾ। ਇਸ ਦੇ ਨਾਲ ਜੋ ਸਾਰੀ ਪ੍ਰਕਾਰ ਦੀ ਮੁਸੀਬਤ ਹੈ ਉਹ ਸਾਥੋਂ ਦੂਰ ਹੋਵੇਗੀ। ਅਸੀਂ ਇੱਕ ਜੋ ਜਵਾਹਰ ਹੈ ਉਹ ਬਣ ਕੇ ਚਮਕਾਂਗੇ ਅਤੇ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਦ ਅਸੀਂ ਕਿੰਨਾ ਵੱਡਾ ਇਹਨਾਂ ਜਵਾਹਰਾਂ ਦਾ ਇੱਕ ਖਜ਼ਾਨਾ ਬਣ ਕੇ ਨਿਕਲਾਂਗੇ। ਇਸ ਤਰ੍ਹਾਂ ਅਸੀਂ ਵੇਖਿਆ ਹੈ, ਪਹਿਲੀ ਗੱਲ ਇਹ ਕਿ ਪਰਮੇਸ਼ਵਰ ਨੇ ਨੇਚਾ ਦੀ ਪਰਖ ਪਰਤਾਵਿਆਂ ਦੇ ਦੁਆਰਾ ਉਹ ਕਰਦਾ ਹੈ। ਦੂਸਰੀ ਇਹ ਕਿ ਪਰਮੇਸ਼ਵਰ ਬੁਰਾਈ ਦੇ ਨਾਲ ਜਾਂ ਬਦੀ ਦੇ ਨਾਲ ਨੇਚਾ ਦੀ ਪਰਖ ਨਹੀਂ ਕਰਦਾ। ਤੀਸਰੀ ਗੱਲ ਇਹ ਕਿ ਪਰਮੇਸ਼ਵਰ ਨੇਚਾ ਦੀ ਪਰਖ ਆਪਣੀ ਬਾਣੀ ਦੇ ਦੁਆਰਾ ਕਰਦਾ ਹੈ। ਚੌਥਾ, ਪਰਮੇਸ਼ਵਰ ਨੇਚਾ ਦੀ ਪਰਖ ਉਹਨਾਂ ਦੇ ਮਨੁੱਖਾਂ ਦੇ ਲਿਹਾਜ਼ ਨਾਲ ਉਹਨਾਂ ਦੇ ਰਵੱਈਏ ਅਤੇ ਕੰਮ ਦੇ ਦੁਆਰਾ ਕਰਦਾ ਹੈ। ਪੰਜਵਾਂ, ਪਰਮੇਸ਼ਵਰ ਨੇਚਾ ਦੀ ਪਰਖ ਭਲੇ ਦੇ ਕੰਮਾਂ ਦੇ ਦੁਆਰਾ ਕਰਦਾ ਹੈ ਅਤੇ ਛੇਵਾਂ, ਪਰਮੇਸ਼ਵਰ ਨੇਚਾ ਦੀ ਪਰਖ ਜ਼ੁਬਾਨ ਦੇ ਦੁਆਰਾ ਕਰਦਾ ਹੈ। ਯਾਕੂਬ ਨੇ ਇਸ ਬਾਰੇ ਸਾਫ਼ ਸਾਫ਼ ਦੱਸਿਆ ਕਿ ਜੋ ਸੱਚੀ ਨੇਚਾ ਹੈ ਉਹ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਉਸਦਾ ਸਬੂਤ ਉਸਨੂੰ ਜ਼ਰੂਰ ਮਿਲੇਗਾ। ਪ੍ਰਭੂ ਸਾਨੂੰ ਅੱਜ ਦੇ ਇਹਨਾਂ ਵਚਨਾਂ ਦੇ ਨਾਲ ਅਸੀਸ ਦੇਵੇ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਜੈ ਮਸੀਹ ਦੀ।
ਸ਼੍ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਅੱਛਾ।